ਹਾਹਾ ਹੋਤ ਹੋਏ ਨਹੀਂ ਜਾਣਾ।
ਹਾਹਾ ਹੋਤ ਹੋਏ ਨਹੀਂ ਜਾਣਾ। ਕੁਛ ਆਦਮੀ ਨੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਆਤਮਾ ਦੀ ਹੋਂਦ ਨੂੰ ਨਹੀਂ ਮੰਨਦੇ, ਉਹਨਾਂ ਵਾਸਤੇ ਪੰਕਤੀ ਹੈ।
ਹਾਹਾ ਹੋਤ ਹੋਏ ਨਹੀਂ ਜਾਣਾ।
ਜਿਹੜਾ ਹੋਤ ਹੈ ਹੁੰਦਾ ਰਿਹਾ, ਇਹ ਪਰੰਪਰ ਹੋਤਾ ਆਇਆ ਔਰ ਹੁਣ ਵੀ ਹੈ। ਹੁਣ ਹੈ ਤਾਂ ਹੀ ਸਰੀਰ ਚੱਲਦੇ ਨੇ, ਸਾਨੂੰ ਨਹੀਂ ਦੀ ਤਾਂ ਫਿਰ ਕੀ ਹੋ ਗਿਆ? ਸਾਰੀਆਂ ਚੀਜ਼ਾਂ ਕਿਤੇ ਸਾਨੂੰ ਦੇ ਦੀ, ਹੋਤ ਹੋਏ ਨਹੀਂ ਜਾਣਾ ਉਹਨੂੰ ਜਾਣਿਆ ਜੀ। ਜਿਹੜਾ ਹਮੇਸ਼ਾ ਹੀ ਰਹਿੰਦਾ ਉਹਨੂੰ ਨਹੀਂ ਜਾਣਿਆ। ਆ ਮਾਇਆ ਤਾਂ ਕਦੇ ਰਹਿੰਦੀ ਆ, ਕਦੇ ਨਹੀਂ ਰਹਿੰਦੀ। ਇਹ ਜ਼ਰੂਰੀ ਨਹੀਂ ਹਰ ਵਕਤ ਰਹੇ ਮਾਇਆ, ਜਾਂ ਰਚਨਾ ਹੁੰਦੀ ਹੈ ਮਾਇਆ ਹੁੰਦੀ ਹੈ ਨਹੀਂ ਹੁੰਦੀ ਉਹਦੀ। ਹੁਕਮ ਵੀ ਹਮੇਸ਼ਾ ਨਹੀਂ ਰਹਿੰਦਾ, ਆਤਮਾ ਹਮੇਸ਼ਾ ਰਹਿੰਦੀ ਹੈ। ਉਹੀ ਨਹੀਂ ਜਾਣੀ ਇਹਨੇ, ਦੁਨੀਆਂ ਦੇ ਲੋਕਾਂ ਨੇ ਉਸੇ ਨੂੰ ਨਹੀਂ ਜਾਣਿਆ, ਆਪਣੇ ਆਪ ਨੂੰ ਨਹੀਂ ਜਾਣਿਆ। ਇਹ ਆਪ ਪ੍ਰੋਪਰ ਹੁੰਦਾ ਆਇਆ, ਆਪਣੇ ਜਿਹੜਾ ਹਰ ਵਕਤ ਹੁੰਦਾ ਆਇਆ ਉਹਨੂੰ ਜਾਣਿਆ ਨਹੀਂ। ਜਿਹੜਾ ਹੈ ਨਹੀਂ ਉਹਦੇ ਬਾਰੇ ਬਹੁਤ ਕੁਝ ਜਾਣਦੇ ਨੇ ਸੰਸਾਰ 'ਚ, ਸੰਸਾਰ ਵਾਸਤੇ ਬਹੁਤ ਕੁਝ ਜਾਣਦੇ ਹੋ, ਜਿਹਦਾ ਪਤਾ ਨਹੀਂ ਕਦੋਂ ਖਤਮ ਹੋ ਜਾਣਾ। ਆਪਣੇ ਬਾਰੇ ਕੁਝ ਨਹੀਂ ਜਾਣਿਆ, ਸੰਸਾਰ ਬਾਰੇ ਹੀ ਸਾਰੀ ਕੋਸ਼ਿਸ਼, ਸੰਸਾਰ ਨੂੰ ਜਾਣਨ ਵਾਸਤੇ ਹੀ ਹੋ ਰਹੀ ਹੈ। ਆਪਣੇ ਆਤਮਾ ਜਾਣਨ ਵਾਸਤੇ ਕੋਈ ਕੋਸ਼ਿਸ਼ ਨਹੀਂ ਹੋ ਰਹੀ ਸੰਸਾਰ ਦੀ। ਲੈਬੋਰਟਰੀਆਂ 'ਚ ਕੋਸ਼ਿਸ਼ ਹੋ ਰਹੀ ਹੈ, ਦਸਾਂ ਦੇ ਵਿੱਚ ਇਹੀ ਕੋਸ਼ਿਸ਼ ਹੋ ਰਹੀ ਹੈ, ਪੁਲਾੜ ਕੀ ਹੈ, ਪੁਲਾੜ ਦੇ ਵਿੱਚ ਕੀ ਹੈ, ਸਰੀਰ ਦੇ ਵਿੱਚ ਆਤਮਾ ਹੈਗੀ, ਇਹਦੀ ਕੋਈ ਕੋਸ਼ਿਸ਼ ਨਹੀਂ ਜਾਣਦੀ, ਹੈਗੀ ਹੋਈ ਹੈ, ਇਹਦੀ ਨਹੀਂ ਹੋ ਰਹੀ। ਕਿਉਂ? ਉਹਨਾਂ ਕੋਲ ਕੋਈ ਐਸੀ ਸਾਧਨ ਹੀ ਨਹੀਂ ਹੈ ਇਹਦੀ ਪਕੜ ਨੂੰ ਕਰਨ, ਉਹਨਾਂ ਕੋਲ ਬੁੱਧੀ ਹੋ ਰਹੀ ਹੈ। ਤਾਂ ਕਹਿੰਦੇ ਵੀ ਜਿੰਨਾ ਚਿਰ ਜਿਉਂਦਾ ਜਿਉਂਦਾ, ਸਰੀਰ ਨੂੰ ਬਚਾ ਬਚੂ ਲੈਂਦੇ ਨੇ ਜਾਂ ਨਹੀਂ ਬਚਦਾ, ਕਹਿੰਦੇ ਵੀ ਇਹ ਤਾਂ ਹੁਣ ਸਾਡੇ ਪਾਵੀ ਤੇ ਬਾਹਰ, ਇਹ ਛੱਡੀ ਹੋਈ ਆ ਉਹਨਾਂ ਨੇ, ਇਹ ਵਿਸ਼ਾ ਹੀ ਤਿਆਗ ਤਾ। ਕਿਉਂਕਿ ਵਿਸ਼ਾ ਸਾਡੇ, ਅਸੀਂ ਬਚਾ ਸਕਦੇ ਨਹੀਂ ਕਿਸੇ ਨੂੰ, ਇਹ ਤਾਂ ਜੀ ਰੱਬ ਦੀ ਮਰਜ਼ੀ ਹੈ ਜਿੰਨਾ ਚਿਰ ਇਹਨੇ ਜਿਉਣਾ, ਇਹ ਵਿਸ਼ਾ ਹੀ ਛੱਡ ਦਿੱਤਾ। ਕਦੇ ਕਦੇ ਕਰ ਵੀ ਲੈਂਦੇ ਨੇ ਸਿੱਧ ਵੀ, ਮਰਨ ਦੇਣਾ ਹੀ ਨਹੀਂ, ਇਹ ਕਰਨਾ ਉਹ ਕਰਨਾ, ਕਾਮਯਾਬ ਕਦੇ ਨਹੀਂ ਕੋਈ ਹੋਇਆ। ਇਸ ਕਰਕੇ ਵਿਸ਼ਾ ਛੱਡਿਆ ਹੋਇਆ ਹੈ, ਆਤਮਾ ਨੂੰ ਜਾਣਨ ਦਾ, ਆਤਮ ਗਿਆਨ ਦਾ ਵਿਸ਼ਾ ਛੱਡਿਆ ਹੈ। ਉਹ ਸਮਝਦੇ ਨੇ ਜੋ ਲੱਭਣਾ ਕੀ ਹੈ ਸਾਨੂੰ।
ਜਬ ਹੀ ਹੋਏ ਤਬੇ ਮਨ ਮਾਨਾ,
ਜਦ ਇਹਦੀ ਹੋਂਦ ਹੁੰਦੀ ਹੈ ਸੰਸਾਰ ਦੇ ਵਿੱਚ, ਤਦੇ ਮਨ ਮੰਨਦਾ, ਤ੍ਰੇਤੇ ਚ ਮਨ ਨਹੀਂ ਮੰਨ ਸਕਦਾ ਤੁਹਾਡਾ, ਕਿ ਮਨ ਹੁੰਦਾ ਨਹੀਂ ਉਦੋਂ, ਇੰਡੀਪੈਂਡੈਂਟ ਨਹੀਂ ਹੁੰਦਾ ਮਨ। ਇਹਦੀ ਹੋਂਦ, ਆਪਣੀ ਹੋਂਦ ਨੂੰ ਜਾਣਨ ਵਾਸਤੇ ਇਹਦੀ, ਇਹਦੇ ਮਨ ਦੀ ਹੋਂਦ ਵੱਖਰੀ ਹੋਣੀ ਜ਼ਰੂਰੀ ਹੈ। ਜਦ ਇਹ ਆਪ ਹੁੰਦਾ ਮਨ, ਜਦ ਮਨ ਹੁੰਦਾ ਤਾਂ ਮਨ ਮੰਨਦਾ, ਜੇ ਮਨ ਸਮਾਇਆ ਹੋਇਆ ਫਿਰ ਉਹ ਕਹਿੰਦਾ ਮਨੂ ਕਰਦਾ ਨਹੀਂ। ਤ੍ਰੇਤੇ ਦੁਆਪਰ ਚ ਮਨ ਦੀ ਹੋਂਦ ਵੱਖਰੀ ਨਹੀਂ ਹੁੰਦੀ, ਕਲਯੁਗ ਦੇ ਵਿੱਚ ਹੋਂਦ ਵੱਖਰੀ ਹੁੰਦੀ ਹੈ ਜੀ।
ਮਨ ਹੀ ਤੇ ਮਨ ਮੰਨ
ਵੱਖਰੀ ਹੋਂਦ ਕਰਕੇ ਇਹਨੂੰ ਬਣਾਇਆ, ਬਣਾਉਣ ਵਾਸਤੇ ਇਹਨੂੰ ਅੱਡ ਬਿਠਾਉਣ ਲੱਗ ਪੈਂਦਾ। ਬਣਾਉਣ ਵਾਲਾ ਅੱਡ ਹੈ, ਬਣਨ ਵਾਲਾ ਅੱਡ ਹੈ, ਇੱਕ ਬਣਾਉਣ ਵਾਲਾ ਇੱਕ ਬਣਨ ਵਾਲਾ, ਤਾਂ ਮਨ ਮੰਨਦਾ। ਜੇ ਬਣਾਉਣ ਵਾਲਾ ਵੱਖਰਾ ਤੇ ਬਣਨ ਵਾਲਾ ਵੱਖਰਾ, ਜਦੋਂ ਮਨ ਦੀ ਹੋਂਦ ਹੁੰਦੀ ਹੈ ਤਾਂ ਹੀ ਮਨ ਮੰਨਦਾ, ਇਹ ਹੁੰਦੀ ਹੈ ਕਲਯੁਗ ਚ, ਤਾਂ ਹੀ ਕੇਵਲ ਕਲਮ ਹੈ ਨਾਮ ਆਧਾਰ ਹੈ। ਨਾਮ ਦੀ ਲੋੜ ਕਲਯੁਗ ਚ ਪੈਣੀ ਹੈ, ਹੋਰ ਕਿਤੇ ਪੈਣੀ ਹੋਈ ਨਹੀਂ। ਨਾਮ ਨਾਲ ਇਹਨੂੰ ਬਣਾਉਣ ਹੈ, ਮਨ ਨੂੰ ਉਪਦੇਸ਼ ਕਰਨਾ, ਬਣਾਉਣ ਵਾਸਤੇ ਨਾਮ ਦੀ ਲੋੜ ਪੈਣੀ ਹੈ। ਨਾ ਬਣਾਇਆ ਕਲਯੁਗ ਚ ਜਾਂਦਾ, ਮਨ ਦੁਆਪਰ ਚ ਨਹੀਂ ਬਣਾਇਆ ਜਾਂਦਾ, ਦੁਆਪਰ ਦੇ ਵਿੱਚ ਤਾਂ ਬਣਾਉਣ ਵਾਸਤੇ, ਬਣਾਉਣ ਵਾਸਤੇ ਇਹਨੂੰ ਸਰੀਰ ਚਾਹੀਦਾ, ਸਮਝਣ ਵਾਸਤੇ ਦਿਮਾਗ ਚਾਹੀਦਾ, ਦੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਸੁਣਨ ਵਾਸਤੇ ਕੰਨ ਚਾਹੀਦੇ ਨੇ, ਉਹ ਸਾਰੇ ਸਾਧਨ ਦਿੱਤੇ ਜਾਂਦੇ ਨੇ ਜਿਨ੍ਹਾਂ ਦੀ ਮਦਦ ਨਾਲ ਇਹਨੂੰ ਬਣਾਉਣਾ। ਸਰੀਰ ਦੀ ਮਦਦ ਬਿਨਾਂ ਬਣਾਇਆ ਨਹੀਂ ਜਾ ਸਕਦਾ, ਸਰੀਰ ਦੀ ਮਦਦ ਬਿਨਾਂ ਇਹਨੂੰ ਰੱਖਿਆ ਕਿੱਥੇ, ਇਹਨੂੰ ਇਕੱਲਾ ਇਹਨੂੰ ਤ੍ਰਿਕੁਟੀ ਚ ਰੱਖਿਆ ਜਾਂਦਾ, ਬਣਾਉਣ ਵਾਲਾ ਇੱਥੇ ਬੈਠਾ ਹੁੰਦਾ, ਦੂਜੀ ਜਗ੍ਹਾ ਵੀ ਤਾਂ ਇਹਨੂੰ ਬੈਠਣ ਨੂੰ ਚਾਹੀਦੀ, ਅੱਡ ਹੋਣ ਵਾਸਤੇ ਜਗ੍ਹਾ ਵੀ ਤਾਂ ਚਾਹੀਦੀ, ਅੱਡ ਕਰ ਆਇਆ ਹੁਣ ਇੱਥੇ ਬੈਠਿਆ ਤ੍ਰਿਕੁਟੀ ਚ ਮਨ, ਹਿਰਦੇ ਵਿੱਚ ਸਰੀਰ ਹੈ ਤਾਂ ਫਾਸਲੇ ਨਾਲੇ ਬਣਾ ਹੋਊ ਤੋਂ ਗੱਲ ਕਰ, ਵੱਖਰੀ ਹੋਂਦ ਕੀਤੀ ਹੋਈ ਹੈ ਇਹਦੀ, ਸਰੀਰ ਤੇ ਬਿਨਾਂ ਇਹਦੀ ਵੱਖਰੀ ਹੋਂਦ ਨਹੀਂ ਰਹਿੰਦੀ, ਜਾਂ ਸਰੀਰ ਨਹੀਂ ਹੁੰਦਾ ਅੱਗੇ ਕੇ ਅੱਗੇ ਹੰਸ ਫਿਰ ਕੇ ਹੋ ਜਾਂਦਾ, ਫਿਰ ਇਹਦੇ ਵਿੱਚ ਵੜ ਜਾਂਦਾ।
ਹੈ ਤਾਂ ਸਹੀ ਲਖੇ ਜੋ ਕੋਈ,
ਹੈ ਤਾਂ ਸਹੀ ਜਿਹਨੂੰ ਅਸੀਂ ਖੁਦਾ ਕਹਿੰਦੇ ਹਾਂ, ਪਰਮਾਤਮਾ ਕਹਿੰਦੇ ਹਾਂ, ਰੱਬ ਕਹਿੰਦੇ ਹਾਂ, ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਕਹਿ ਰਿਹਾ ਹੈ ਤਾਂ ਸਹੀ, ਪਰ ਜੇ ਕੋਈ ਦੇਖਣਾ ਚਾਹੁੰਦਾ ਹੋਵੇ, ਜਿਹੜਾ ਚਾਹੁੰਦਾ ਨਹੀਂ ਦੇਖ ਲੋ,
ਲੱਖੇ ਜੋ ਕੋਈ
ਉਹ ਦੇਖਣਾ ਨਹੀਂ ਚਾਹੁੰਦਾ, ਉਹਦਾ ਉਹਦੇ ਨਾਲ ਤਾਂ ਗੱਲੇ ਕੀ ਕਰਦੀ, ਜੇ ਕੋਈ ਦੇਖਣਾ ਚਾਹੁੰਦਾ ਤਾਂ ਹੈਗਾ, ਜੇ ਤੁਸੀਂ ਦੇਖਣਾ ਚਾਹੁੰਦਾ ਜੋ ਮਰਜ਼ੀ ਕਹਿੰਦਾ ਰਹੇ ਹੋ, ਜਿਹੜੀ ਚੀਜ਼ ਹੈਗੀ ਹੈ ਉਹ ਦੇਖੀ ਜਾ ਸਕਦੀ ਹੈ, ਆਤਮਾ ਦੀ ਹੋਂਦ ਪਰਾਤਮਾ ਦੀ ਹੋਂਦ ਸਮਝਾਈ ਜਾ ਸਕਦੀ ਹੈ, ਦੇਖੀ ਜਾ ਸਕਦੀ ਹੈ, ਪਰ ਜੇ ਕੋਈ ਚਾਹੁੰਦਾ ਹੋਵੇ ਤਾਂ ਇੱਥੇ ਕੌਣ ਚਾਹੁੰਦਾ, ਚਾਹੁੰਦੇ ਤਾਂ ਅਸੀਂ ਹੋਰੇ ਕੁਛ ਆ ਸਿੱਖ, ਇਹ ਗੱਲ ਕੋਈ ਚਾਹੁੰਦਾ ਹੈ ਲਖੇ ਜੋ ਕੋਈ ਵਾਲੀ ਗੱਲ ਗੁਰਦੁਆਰੇ ਜਾ ਕੇ ਇਹ ਅਰਦਾਸ ਕੋਈ ਕਰਦਾ, ਜੋ ਵਿਸ਼ਾ ਗੁਰਬਾਣੀ ਦਾ ਹੈ ਜਿਹਦੇ ਖਾਤਰ ਗੁਰਬਾਣੀ ਦੀ ਰਚਨਾ ਕਰੀਏ ਉਹ ਤਾਂ ਸਾਡੀ ਡਿਮਾਂਡ ਇਹਦੀ ਹੈ, ਸੱਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੇ ਖਾਏ ਚੱਲੀਏ ਦੁੱਖ, ਦੁੱਖ ਤਾਂ ਚਾਹੁੰਦੇ ਹਾਂ ਅਸੀਂ ਸਾਡੇ ਚਲੇ ਜਾਣ, ਪਰ ਜਾਣਗੇ ਕਿਵੇਂ, ਸੱਚੇ ਨਾਮ ਕੀ ਲਾਗੈ ਭੁੱਖ, ਜਦ ਸੱਚੇ ਨਾਮ ਦੀ ਭੁੱਖ ਲੱਗੂਗੀ ਤਾਂ ਦੁੱਖ ਜਾਣਗੇ, ਉਹ ਗੱਲ ਨਹੀਂ ਬੋਲਦੇ, ਭੁੱਖ ਨਹੀਂ ਲਾਉਣ ਦੀ ਗੱਲ ਕਰਦੇ, ਫਿਰ ਦੁੱਖ ਵੀ ਨਹੀਂ ਜਾਂਦੇ, ਆਪਣੀ ਮਰਜ਼ੀ ਦੇ ਹਿਸਾਬ ਨਾਲ ਦੁੱਖ ਦੂਰ ਕਰਨੇ ਚਾਹੁੰਦੇ ਨੇ, ਆਪਣੀ ਮਰਜ਼ੀ ਅਨੁਸਾਰ ਮਨ ਮਤ ਅਨੁਸਾਰ ਜਿਵੇਂ ਹੋਰ ਬੁੱਤਾਂ ਕਰਦੀ ਉਹਦੇ ਅਨੁਸਾਰ ਫੜਿਆ ਹੋਇਆ, ਜਦ ਉਹਨਾਂ ਦੀ ਰੀਸ ਫੜੀ ਹੋਈ ਹੈ, ਇਹ ਜਿਵੇਂ ਕਿਸੇ ਸੰਤਾਂ ਨੇ ਸਮਝਾ ਦਿੱਤਾ, ਕਿਸੇ ਬੰਦੇ ਨੇ ਸਮਝਾ ਦਿੱਤਾ, ਮੂਰਖਾਂ ਨੇ ਸਮਝਾ ਦਿੱਤਾ, ਜਿਹਨਾਂ ਦੇ ਗੁਰੂ ਹੁੰਦੇ ਹੁਣ ਗੁਰੂ ਜਿਹਨਾਂ ਕਹਿੰਦੇ ਸਿੱਖ ਵੀ ਅੰਦੇ ਕਰਮ ਕਰੇ, ਅੱਜ ਸਿੱਖ ਅੰਦੇ ਕੰਮ ਕਿਉਂ ਕਰਦੇ ਨੇ, ਇਹਨਾਂ ਨੇ ਅੰਨਿਆਂ ਨੂੰ ਗੁਰੂ ਬਣਿਆ ਹੋਇਆ, ਸੰਤ ਸਾਰੇ ਅੰਨੇ ਨੇ, ਜਿਹਨਾਂ ਨੂੰ ਮਹਾਂਪੁਰਖ ਕਹਿੰਦੇ ਰਹੇ ਨੇ ਨਾ ਉਹ ਸਾਰੇ ਅੰਨਾ ਪ੍ਰਚਾਰ ਕਰਦੇ ਨੇ, ਗੁਰਬਾਣੀ ਤੋਂ ਉਲਟ ਪ੍ਰਚਾਰ ਕਰਦੇ ਰਹੇ, ਰਿੱਧੀਆਂ ਸਿੱਧੀਆਂ ਦੀ ਗੱਲਾਂ ਕਰਦੇ ਰਹੇ ਨੇ, ਝੂਠ ਬੋਲਦੇ ਰਹੇ ਨੇ, ਝੂਠੀਆਂ ਕਹਾਣੀਆਂ 'ਤੇ ਵਿਸ਼ਵਾਸ ਕਰਦੇ ਰਹੇ ਨੇ, ਸੜੇ ਘੋੜਾ ਦੱਸੋ ਪਾਸ਼ਾ ਚਲੇ ਗਏ, ਝੂਠ ਬੋਲਦੇ ਰਹੇ ਨੇ, ਝੂਠ ਨੂੰ ਬੰਦੇ ਰਹੇ ਨੇ, ਜਿਹਨੇ ਝੂਠ ਵਾੜ ਦਿੱਤੇ ਸਾਡੇ ਅੰਦਰ ਸਾਰਿਆਂ ਨੂੰ ਸੱਚ ਬੋਲਦੇ ਰਹੇ ਨੇ, ਫਿਰ ਉਹ ਮਹਾਂਪੁਰਸ਼ ਕਿਵੇਂ ਸੀਗੇ, ਵੈਸੇ ਤਾਂ ਮਹਾਂਪੁਰਸ਼ ਕੋਈ ਹੈ ਹੀ ਨਹੀਂ, ਜੇ ਬਾਣੀ ਬਣੀ ਗੁਰਬਾਣੀ ਤਾਂ ਇੱਕ ਤੇ ਬਿਨਾਂ ਦੂਏ ਨੂੰ ਮਹਾਂਪੁਰਖ ਕਹਿੰਦੀ ਹੋਣੀ, ਜਿਹਨੇ ਨਾਨਕ ਨੂੰ ਬੁਲਾਇਆ, ਜਿਹਨੇ ਬਾਣੀ ਉਚਾਰਨ ਕਰਵਾਈ ਹੈ ਨਾ, ਜਿਹਦੇ ਬੁਲਾਏ ਭਗਤ ਬੋਲੇ ਨੇ, ਮਹਾਂਪੁਰਖ ਉਹ ਹੈ, ਤੁਰਕੀ ਬਾਣੀ ਮਹਾਂਪੁਰਖ ਦੀ ਹੈ, ਜਿਹੜੀ ਗੁਰਬਾਣੀ ਹੈ ਇਹ ਪੁਰਖਾਂ ਦੀ ਹੈ, ਇਹ ਪੁਰਖ ਨੇ ਮਹਾਂਪੁਰਖ ਨਹੀਂ, ਇਹ ਤਾਂ ਪੁਰਖ ਨੇ, ਪੁਰਖ ਕਿਹਨੂੰ ਕਹਿੰਦੇ ਨੇ, ਜਿਹੜਾ ਅਧੂਰਿਆਂ ਨੂੰ ਪੂਰਾ ਕਰੇ, ਅਧੂਰਿਆਂ ਨੂੰ ਪੂਰਾ ਹੋਣ ਦੀ ਗੱਲ ਦੱਸੇ ਉਹ ਪੁਰਖ ਹੁੰਦਾ, ਸਾਡੇ ਕੋਲ ਅਧੂਰਾ ਗਿਆਨ ਹੈ, ਗੁਰਬਾਣੀ ਜੋ ਉਹਨਾਂ ਨੇ ਦੱਸੀ ਹੈ ਪੂਰਾ ਕਰਨ ਵਾਲੀ ਹੈ,
ਪੁਰਖ ਹੁੰਦਾ
ਉਹ, ਪੁਰਖ ਹੁੰਦਾ
ਮਹਾਂ ਨਹੀਂ ਹੁੰਦਾ, ਮਹਾਂਪੁਰਖ
ਮਹਾਂਪੁਰਖ ਨੇ ਤਾਂ ਬੁਲਵਾਇਆ ਉਹਨੂੰ,
ਮਹਾਂਪੁਰਸ਼ ਹਰੇਕ ਨੂੰ,
ਬਾਣੀ ਮਹਾਂਪੁਰਖ,
ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਗੁਰਮੁਖਾਂ ਦੀ ਬਾਣੀ ਹੈ। ਵਿਚਾਰੂ ਉਹ ਜੇ ਕੋਈ ਗੁਰਮੁਖ ਹੋਵੇ, ਇਹ ਬਾਣੀ ਬਾਣੀ ਬਿਰਲੋ ਵਿਚਾਰ ਸੀ। ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ, ਸਾਰੀ ਉਹ ਬਾਣੀ ਇੱਕ ਦੀ ਹੈ ਮਹਾਂਪੁਰਖ ਦੀ। ਬੋਲਿਆ ਚਾਹੇ ਕਿਤੋਂ, ਚਾਹੇ ਨਾਨਕ ਦੇ ਹਿਰਦੇ ਚੋਂ ਬੋਲਿਆ, ਚਾਹੇ ਭੱਟਾਂ ਦੇ ਹਿਰਦੇ ਚੋਂ ਬੋਲਿਆ, ਚਾਹੇ ਭਗਤਾਂ ਦੇ ਹਿਰਦੇ ਚੋਂ ਬੋਲਿਆ, ਜਿੱਥੋਂ ਮਰਜ਼ੀ ਬੋਲਿਆ ਬੋਲਿਆ ਤਾਂ ਉਹ ਆਪ ਹੀ ਹੈ। ਬੁਲਾਇਆ ਤਾਂ ਉਸੇ ਨੇ ਸਾਰਿਆਂ ਨੂੰ, ਮਹਾਂਪੁਰਖ ਹੋਏ। ਹੁਣ ਅਸੀਂ ਮਹਾਂਪੁਰਖ ਬਣਾ ਲਏ ਸਾਰੇ, ਉਹਨਾਂ ਨੇ ਕਿਹਾ ਨਹੀਂ ਵੀ ਅਸੀਂ ਮਹਾਂਪੁਰਖ ਨਹੀਂ, ਉਹਨਾਂ ਨੇ ਇਹ ਵੀ ਨਹੀਂ ਮੰਨਿਆ ਵੀ ਅਸੀਂ ਪੁਰਖ ਨਹੀਂ। ਉਹਨਾਂ ਤਾਂ ਇਹ ਵੀ ਨਹੀਂ ਮੰਨਿਆ ਭਾਈ ਅਸੀਂ ਤਾਂ ਪੁਰਖ ਬਣੀ ਅਜੇ। ਜਿਹੜੇ ਫਸ ਜਵੇ ਹਿਰਦੇ ਜਾ ਕੇ ਉਹੀ ਪੁਰਖ ਹੈ, ਪੂਰੀ ਪੂਰੀ ਬਸੰਤਾ ਸਾ ਪੁਰਖਾ। ਜਿਹੜਾ ਹਿਰਦੇ ਚ ਨਿਵਾਸ ਹੋ ਜਵੇ ਜਿਹਦਾ, ਉਹ ਪੁਰਖ ਹੈ ਨਾ। ਜੇ ਹੋ ਜਵੇ ਉਹਦਾ ਤਾਂ ਪਕਾਟ ਖੁੱਲ ਜਾਂਦਾ, ਫਿਰ ਦਸੋਂ ਦਰ ਖੁੱਲਿਆ ਹੁੰਦਾ ਉਹਨੂੰ, ਤਾਂ ਫਿਰ ਸਮਝ ਆ ਜਾਂਦੀ ਹੈ ਬਾਣੀ ਦੀ। ਉਹਨੂੰ ਤਾਂ ਕੰਮੇ ਕੋਈ ਨਹੀਂ ਬਗੈਰ ਬਾਣੀ ਸਮਝਣ ਤੇ, ਤੇ ਉਹਨੂੰ ਖਬਰ ਕੀ ਕੰਮ ਸੀ ਉਹਨਾਂ ਨੂੰ। ਬਾਣੀ ਪੜ੍ਹਾਈ ਜਾਂਦੀ ਹੈ ਉਹਨਾਂ ਦੇ ਡੇਰੇ ਉੱਤੇ, ਗਲਤ ਪੜ੍ਹਾਈ ਜਾਂਦੀ ਹੈ। ਫਿਰ ਮਹਾਂਪੁਰਖ ਸੀਗੇ ਜਿਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਸੀ, ਹੁਣ ਉੱਥੇ ਹੀ ਗਲਤ ਪੜ੍ਹਾਈ ਜਾਂਦੀ ਹੈ ਉਹਨਾਂ ਨੂੰ ਮਹਾਂਪੁਰਖ ਨਹੀਂ। ਮਹਾਂਪੁਰਖ ਸ਼ਰੀਕ ਖੁਦਾ ਹੁੰਦਾ। ਮਹਾਂਪੁਰਖ ਕਹਾਉਣਾ ਕਹਿਣਾ ਰੱਬ ਦਾ ਸ਼ਰੀਕ ਖੜਾ ਕਰਨਾ, ਸਾਖਤਾਂ ਦੀ ਮੱਤ ਹੈ ਇਹਨੂੰ, ਇਹ ਸਾਖਤਾਂ ਦੀ ਮੱਤ ਕਹਿੰਦੇ ਨੇ। ਸਾਖਤ ਮਰੈ ਸੰਤ ਸਭ
ਜੀਵੈ।
ਉਹਨਾਂ ਦੀਆਂ ਬਰਸੀਆਂ ਕਾਹਦੇ ਬਣਾਉਂਦੇ ਨੇ, ਬਰਸੀਆਂ ਬਣਾਉਣ ਦਾ ਕੀ ਮਤਲਬ ਹੈ? ਬਰਸੀ ਉਹਦੀ ਬਣਾਈ ਜਾਂਦੀ ਜਿਹੜਾ ਮਰ ਜਾਵੇ, ਜਿਹੜਾ ਜਿਉਂਦਾ ਹੋਵੇ ਉਹਦੀ ਬਰਸੀ ਦੀ ਬਣਾਈ ਜਾਂਦੀ। ਇਹ ਸਾਰੀਆਂ ਜਿਹੜੀਆਂ ਅਸੀਂ ਬਰਸੀਆਂ ਬਣਾਉਣ ਲੱਗੇ ਗੁਰੂਆਂ ਦੇ ਬਾਅਦ ਬਣਾਉਣ ਲੱਗੇ, ਤਾਂ ਕਹਿੰਦੇ ਨੇ ਨਾਨਕ ਦੀ ਨਹੀਂ ਬਣਾਈ ਬਰਸੀ, ਜਿਉਂਦੇ ਦੀ ਬਰਸੀ ਬਣਾਈ ਦੀ ਹੈ। ਕੌਣ ਕਹੇ ਸਤਗੁਰ ਬੋਇਓ? ਜਿਉਂਦਿਆਂ ਦੀ ਬਰਸੀ ਬਣਾਈ ਦੀ ਹੈ। ਇਹਨਾਂ ਦੀ ਮੱਤ ਸਾਰਿਆਂ ਦੀ ਮਾਰੀ ਹੋਈ ਹੈ। ਜਿਉਂਦੇ ਦੀ ਕੌਣ ਬਣਾਉਂਦੂਗਾ? ਸੰਤ ਮਰੇ ਕਿਉਂ ਰੋਈ ਹੈ? ਜੋ ਆਪਣੇ ਗ੍ਰਹਿ ਜਾਏ ਰੋਵੋ, ਸਾਖਤ ਬਾਪੜੇ ਜੋ ਹਟੇ ਹੱਟ ਬਕਾਏ। ਉਹ ਜਿਉਂਦਿਆਂ ਦੀਆਂ ਬਰਸੀਆਂ ਬਣਾਉਂਦੇ ਹੋ ਤੁਸੀਂ, ਫਿਰ ਨਾਲੇ ਉਦਣ ਜਿਹਦਾ ਸਰੀਰ ਛੱਡਿਆ ਉਦਣ ਉਹ ਉਦਣ ਬਰੇ ਸੀ, ਬਰੇ ਤਾਂ ਉਦਣ ਖਬਰਾਂ ਕਰਤੀ। ਉਦੋਂ ਪਹਿਲਾਂ ਤਾਂ ਜਿਉਂਦੇ ਵੀ ਹੋ ਗਏ ਸੀ ਮਰ ਕੇ, ਉਹ ਬਣਾਓ ਫਿਰ ਕਾਸੀ
ਪਤਾ ਨਹੀਂ,
ਉਹਦਾ ਤਾਂ ਉਹਨਾਂ ਨੂੰ ਪਤਾ ਸੀ। ਫਿਰ ਤੁਸੀਂ ਕੀ ਲੈਣਾ ਬਣਾ ਕੇ? ਜਦ ਮਰੇ ਤੋਂ ਜਿਉਂਦੇ ਹੋ ਗਏ ਫਿਰ ਬਰਸੀ ਬਣਾਉਣ ਦਾ ਕੀ ਮਤਲਬ ਰਹਿ ਗਿਆ? ਬਰਸੀਆਂ ਬਣਾਉਣ ਤੇ ਜ਼ੋਰ ਲਾਤਾ, ਇਹਨੂੰ ਸਮਝਣ ਤੇ ਜ਼ੋਰ ਨਹੀਂ ਲਾਇਆ। ਗੱਲ ਇਹ ਸੀ ਇਹ ਤੋਂ ਕਿਸੇ ਤਰੀਕੇ ਨਾਲ ਕਿਵੇਂ ਖੜਾ ਛੜਾਈਏ, ਕਿਹੜਾ ਬਹਾਨਾ ਬਣਾਈਏ ਕਿ ਬਾਣੀ ਨਾ ਬਦਲਣੀ ਪਵੇ। ਬਹਾਨਾ ਕਿਹੜਾ ਬਣਾਈਏ, ਕਿਹੜੇ ਕਿਹੜੇ ਬਹਾਨੇ ਕਰੀਏ ਕਿ ਸਿੱਖ ਤਾਂ ਅਸੀਂ ਰਹੀਏ ਬੱਲੇ ਬੱਲੇ ਤਾਂ ਸਾਡੀ ਹੋਵੇ, ਭਰਮ ਤਾਂ ਪਾੜ ਲਈ ਅਸੀਂ ਬਹੁਤ ਸਿੱਖ, ਪਰ ਬਾਣੀ ਨਾ ਬਦਲਣੀ ਪਵੇ। ਸਭ ਬਹਾਨੇ ਕੜੇ ਹੋਏ ਨੇ ਪਰਪੰਚ ਚਲਾਉਣ ਦੇ, ਲਓ ਬਈ ਅਖੰਡ ਪਾਠ ਕਰਨਾ, ਲੰਗਰ ਚਲਾਉਣਾ, ਬਈ ਲਿਆਓ ਵੀ ਪੈਸੇ ਇਕੱਠੇ ਕਰੋ। ਪਰਪੰਚ ਇਹ ਤਾਂ ਕਿਹਾ ਨਹੀਂ ਕਿਤੇ ਵੀ ਇੱਦਾਂ ਕਰਿਓ, ਗੁਰਬਾਣੀ ਨੇ ਤਾਂ ਕਿਹਾ ਨਹੀਂ ਕਿਤੇ ਵੀ ਇੱਦਾਂ ਕਰਿਓ, ਪਰ ਕਿਉਂ ਕਰਨ ਲੱਗ ਗਏ? ਕੀ ਲੋੜ ਸੀ ਇਹਦੀ? ਇਹਨਾਂ ਗੱਲਾਂ ਦਾ ਰਿਜ਼ਲਟ ਹੈ ਸਿੱਖੀ ਖਤਮ ਹੋ ਗਈ। ਉਹ ਬਣਾਉਂਦੇ ਸੀ ਆਪਣੇ ਦਿਨ, ਅਸੀਂ ਬਣਾਉਣ ਲੱਗ ਗਏ ਆਪਣੇ ਦਿਨ। ਰੀਸ ਕੀਤੇ ਨਾ ਉਹਨਾਂ ਦੀ, ਸਿੱਧੂ ਬਣਾਉਂਦੇ ਸੀ ਅਸੀਂ ਬਣਾਉਣ ਲੱਗ ਗਏ, ਦਿਵਾਲੀ ਦਾ ਬਹਾਨਾ ਬਣਾ ਲਿਆ ਅਸੀਂ ਬਣਾਉਣ ਦਾ, ਸਾਹ ਸੀਗਾ ਗੁਰਦੁਆਰਿਆਂ 'ਚ ਕੋਈ ਦਿਵਾਲੀ ਨਹੀਂ ਸੀ ਬਣਾਉਂਦਾ।
ਤਬ ਉਹੀ ਉਹ ਇਹ ਨਾ ਹੋਈ, ਹੈ ਤਾਂ ਸਹੀ ਲਖੇ ਜੋ ਕੋਈ,
ਹੈ ਤਾਂ ਸਹੀ ਲਖੇ ਜੋ ਕੋਈ ਸਾਰਿਆਂ ਦੇ ਅੰਦਰ ਹੈ ਉਹ ਸਾਰਿਆਂ ਦੇ ਅੰਦਰ ਹੈਗਾ ਜਿਹਨੂੰ ਕਹਿੰਦੇ ਨੇ ਇਹ ਗੱਲ ਸੱਚੀ ਹੈ ਹੈਗਾ ਮਨ ਮੈਂ ਆਪ ਮਨ ਆਪਣੇ ਮਹੇ ਪਰ ਜੇ ਕਿਸੇ ਨੇ ਦੇਖਣਾ ਹੋਵੇ ਤਾਂ ਹੈਗਾ ਜੇ ਨਹੀਂ ਦੇਖਣਾ ਹੋਵੇ ਫਿਰ ਗੱਲ ਖਤਮ ਹੈ ਜਦ ਕੋਈ ਆਪਣੇ ਅੰਦਰ ਦੇਖ ਲੈਂਦਾ ਨਾ
ਤਾਂ ਉਹੀ ਉਹ ਇਹ ਨਾ ਹੋਈ
ਬਸ ਫਿਰ ਉਹੀ ਉਹ ਰਹਿ ਜਾਂਦਾ ਇਹ ਉਹ ਚ ਸਮਾ ਜਾਂਦਾ ਜਦ ਦਰਿਆ ਸਮੁੰਦਰ ਦੇਖ ਲੈਂਦਾ ਫਿਰ ਸਮੁੰਦਰ ਰਹਿ ਜਾਂਦਾ ਦਰਿਆ ਖਤਮ ਹੋ ਜਾਂਦਾ ਦਰਿਆ ਨਹੀਂ ਫਿਰ ਰਹਿੰਦਾ ਜਦ ਦਰਿਆ ਨੇ ਸਮੁੰਦਰ ਦੇਖ ਲਿਆ ਤਾਂ ਦੇਖੂਗਾ ਜਾਂ ਸਮੁੰਦਰ ਜਾ ਮਿਲੂਗਾ ਫਿਰ ਦਰਿਆ ਰਹਿ ਜਾਂਦਾ ਫਿਰ ਸਮੁੰਦਰ ਹੈ ਸਮੁੰਦਰ ਹੁੰਦਾ ਫਿਰ ਦਰਿਆ ਨਹੀਂ ਹੁੰਦਾ ਦਰਿਆ ਦਾ ਨਾਮ ਖਤਮ ਅੱਜ ਭਗਤਾਂ ਦਾ ਨਾਮ ਖਤਮ ਹੋਣਾ ਚਾਹੀਦਾ ਕਿਉਂ ਸਮੁੰਦਰ ਦੇ ਵਿੱਚ ਸਮਾ ਗਿਆ ਸਮੁੰਦਰ ਦਾ ਰੂਪ ਹੋ ਗਿਆ ਸਮੁੰਦਰ ਹੈਗਾ ਹਮੇਸ਼ਾ ਰਹੂਗਾ ਤੇ ਅਸੀਂ ਉਹਦੀਆਂ ਬਰਸੀਆਂ ਬਣਾਉਂਦੇ ਸਮੁੰਦਰ ਚ ਕਦੋਂ ਰਲ ਗਏ ਸੀ ਉਹ ਜਿਉਂਦੇ ਜਿਉਂਦੇ ਸ੍ਰੀ ਛੱਡਲ ਤਾਂ ਸਾਡੇ ਵਾਸਤੇ ਸੀ ਸੰਸਾਰ ਵਾਸਤੇ ਸੀ ਨਾ ਤਾਂ ਉਹੀ ਉਹ
ਇਹ ਨਾ ਹੋਈ
ਇਹ ਹੁੰਦਾ ਹੋਇਆ ਵੀ ਨਹੀਂ ਹੁੰਦਾ ਇੱਕ ਜੋਤ ਇੱਕ ਹੈ ਮਿਲੀ ਕਿੱਬਾ ਹੋਏ ਬੋ ਹੋਏ ਜਦੋਂ ਜੋਤ ਜੋਤੀ ਚ ਮਿਲ ਜਾਂਦੀ ਹੈ ਚਿੱਤਰ ਮਨ ਇੱਕ ਹੋ ਜਾਂਦੇ ਨੇ ਇੱਕ ਹੋ ਕੇ ਰਹਿ ਜਾਂਦੇ ਨੇ ਫਿਰ ਇੱਕੋ ਰਹਿ ਜਾਂਦਾ ਦੁਆ ਨਹੀਂ ਹੁੰਦਾ ਨਾਲ ਦਾ ਜਿਹੜਾ ਦਰਸ਼ਨ ਕਰਨ ਗਿਆ ਉਹ ਨਹੀਂ ਰਹਿੰਦਾ ਜਿਹਦੇ ਦਰਸ਼ਨ ਕੀਤੇ ਨੇ ਉਹੀ ਹੁੰਦਾ ਬਸ ਇਹ ਉਹ ਚ ਸਮਾ ਜਾਂਦਾ ਆਪਣੇ ਮੂਲ ਚ ਸਮਾ ਜਾਂਦਾ ਦਰਿਆ ਦਾ ਮੂਲ ਸਮੁੰਦਰ ਹੈ ਸਮੁੰਦਰ ਦਾ ਤਾਂ ਦਰਿਆ ਪੈਦਾ ਹੋਇਆ ਹੋਰ ਕਿੱਥੋਂ ਪੈਦਾ ਹੋਇਆ ਦਰਿਆ ਕਿੱਥੋਂ ਪੈਦਾ ਹੋਇਆ ਸਮੁੰਦਰ ਚ ਪੈਦਾ ਹੋਇਆ ਇਹ ਇਲਾਕਾ ਵੀ ਆਕਾਸ਼ ਚ ਜਾ ਕੇ ਆਇਆ ਸੀ ਧਰਤੀ ਤੇ ਨਹੀਂ ਜਾਂਦਾ ਅਸੀਂ ਆਕਾਸ਼ ਹੀ ਆਏ ਸੀ ਤੇ ਇੱਥੇ ਦੇ ਵਿੱਚ ਦਿਖੇ ਨਹੀਂ ਸੀ ਆ ਜਾ ਰਹੇ ਧਰਤੀ ਦੇ ਦੀ ਤੁਰ ਕੇ ਜਾਂਦਾ ਨਹੀਂ ਨਾ ਉਹਦਾ ਦਿਖਿਆ ਨਹੀਂ ਇੰਨੀ ਉਹ ਗੱਲ ਹੈ ਨਾ ਬੱਦਲ ਤਾਂ ਉਹਦਾ ਵੀ ਨਹੀਂ ਜਾਂਦਾ ਵੀ ਨਹੀਂ ਇਸ ਕਰਕੇ ਸਾਨੂੰ ਵੀ ਪਤਾ ਉਹਦੇ ਜਾਂਦੇ ਦਾ ਆਉਂਦਾ ਜਿਹੜੇ ਰਸਤੇ ਉਸ ਰਸਤੇ ਜਾਂਦਾ ਨਹੀਂ ਇਹ ਗੱਲ ਹੈ ਪਰ ਸਮੁੰਦਰ ਤੇ ਪੈਦਾ ਹੋਇਆ ਦਰਿਆ ਤੇ ਹੋਏ ਲੱਖ ਦਰਿਆ
ਲਿਓ ਲਿਓ
ਕਪੜੇ ਮੂਲ ਚ ਜਾ ਸਮਾ ਜਾਂਦਾ ਫਿਰ ਸਮੁੰਦਰੇ ਦਾ ਹੀ ਨੋਂ ਵੱਜਦਾ ਹੁੰਦਾ ਦਰਿਆ ਦਾ ਨੋਂ ਖਤਮ ਹੋ ਜਾਂਦਾ ਦਰਿਆ ਹੁੰਦਾ ਹੀ ਨਹੀਂ ਦਰਿਆ ਕਿੱਥੇ ਹੁੰਦਾ ਇਹਦੇ ਦਰਿਆ ਜਾ ਕੇ ਸਮੁੰਦਰ ਚ ਪੈਂਦੇ ਤੇ ਸਮੁੰਦਰ ਦਾ ਸਮੁੰਦਰ ਹੀ ਆਇਆ ਫਿਰ ਉਹ